गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है, जिस दा सिरलेख है राजा रतन राय। आओ उसका अगला हिस्सा सरवण करन की कोशिश करिए जी। दूसरा, मन आस उडीणी मेरे प्यारे, दोए नैन जुते। राजकुमार दे चावां भरे चित नूं अपनी ही मां दे हथों एक चोब लग गई। चाओ कुछ घट गया, ओ चाओ जो जवानी दे हुलारे दा बेपरवाही दा हुंदा है। उस दी थां एक रुख ने मली, मन ने एक रुख फड़ लिया। एक नुक्ता पैदा हो गया, जिस वल मन नूं एक खिच जई लग गई। इस नुक्ते दा रूप रंग तां कोई ना बजा, पर ए नुकता ते इस वल एक रुख ए अंदर थां फड़ गया। इस रुख ने एक दिशा भी फड़ी, उत्तर पछों वल नूं ए रुख बजा, ते उसे सिमत यानी उसे पासे वल किते दूर एक नुकता, जिस वल मन उमल एक उमाहा, उस रुख ए चाओ वाले स्वाद नाल मन भर जावे। ए चाओ तैयारी दे समाना वल लगावे के किवें टुरां, किवें पहुंचा, किवें हाजर होवां। भावें मैं आप राजा अपने देश दा, आप गद्दी नशीन हाँ, परंतु उत्थे राजियां दी की परवाह है कि जिथे पूर्ण वैराग ते आत्मदान देण दा इलाही तख्त विछरिया है। जिन्हां ने सीस दिते ते सी ना कीती, जिन्हां शहनशाह दे अगे सिर ना दिते पर सिर दे दिते, उना लाओबालियां दी दरगाहे की परवाह है किसे दे राजा होण दी, ते की किरणा है किसे दे गरीब होण दी। ए सोच कुछ ऐसी चुबे के कई वीर नैणा विच त्रोत आके मोती टैप है कि मेरे मन नाल प्यारे गए दाता जी कदे मैनू भी प्यार नाल तकणगे, कदे मेरे ते भी मेहर होवेगी जिवें कदी होई सी मेरे पिता उते। मैं की अमल करां, मैं की तैयारी करां, जो दर पुज के दर कबूल पावां। उस दर जिथे मेरे जे राजे एवं सवाली हन, जिवें मेरे दर मेरी प्रजा आसवाली हुंदी है। उस दर जिस दर मेहर हुंदी है, उन्हां उत्ते जिन्हां उत्ते आप रीझदे हन, ये पता नहीं कीकों ते कित गुण। इस तरह दियां सोचां हन जो राजा नूं दिलगीर कर दिया हन। ये दिलगीरी नहीं, ये उस प्रेम कणी दी चोब दियां मरमी कसकां हन जो मां ने अपने पुत दे दिल अपने हाथी जान बुझ के चोबी है। हाँ, एक मां होर होई है मैना वती, जिसने अपने पुत्र गोपी चंद नूं कलेजे विच कुछ चोबिया सी। वह वैरागणी सी जिसने राजा नूं राज तो उदास कर हथ ठूठा दे गली गली रुलाया, ते कन पड़वा जोगी बना दर दर फिराया सी। रुल गई राणी मैनावती पुत्र वियोग विच हौके पर दी, ते टै मोइयां महलां तो गोपी चंद दियां राणियां, उजड़ गया राज ते दुख मोई परजा, जिसदा छैल राजा फकीर हो गया। फिर भी उस मैनावती दा सुपना ना बराया कि जोग लैके पुत्र दी सोहनी काया सदा थिर कंचन दी हो जाएगी, ते कदे ना मरेगी। ना उस दी मिट्टी दी मड़ोली राजा दी दे अमर होई, ना राजा दा राज रहा। रह गई पल्ले दरपिनणी ते हठ योग दी करड़ी काल वैराग ते तप। हाँ, एवं ही देश हो गया सी निताणा, सोहणिया कलावाना दे दुनिया तो गमरुठ होके लांबे चले जान करके। पर इत्थे मां कलावान है किसे होर हुनर दी, पुत्र नू नहीं सुलाई सुके वैराग दी नछत्र, पर पोड़िया सूस दे कालजे मिठा मिठा पिन्ना पिन्ना प्यार दा तीर रुख दिता सू उसदे मन नू किसे जीवन दे नुक्ते वल। जिस उते टिक उसदा ध्यान, जो ध्यान टिकण नाल जाग उठण अंदर दियां सारियां सुतियां कलां शक्तियां ते खूबियां। ओ पुत्र जो खतरा है कि जवानी चढ़े पै जावे कुसंग विच, ਤੇ ਗੁਆ ਬੈਠੇ ਰਾਜ ਭਾਗ ਉਹ ਬਚ ਜਾਵੇ ਜੋਬਨ ਦੀਆਂ ਕਿਨਾਰ ਤੋੜ ਕਾਂਗਾਂ ਤੋਂ ਤੇ ਹੋ ਜਾਵੇ ਚਲਾਊ ਦੋ ਤੀਰਾਂ ਦਾ ਸੋ ਸੁਲਤਾਨ ਜੋ ਦੋਏ ਸਿਰ ਤਨ ਹੈ ਉਹ ਹੈ ਸੁਲਤਾਨ ਰਾਜਾ ਜੋ ਦੋ ਤੀਰ ਚਲਾ ਸਕੇ ਇੱਕ ਤੀਰ ਪਰਜਾ ਦੇ ਦੋਖੀਆਂ ਦੀ ਛਾਤੀ ਮਿਣਨ ਵਾਲਾ ਦੂਸਰਾ ਤੀਰ ਮਨਾਂ 'ਤੇ ਛਾ ਰਹੇ ਹਨੇਰੇ ਦੀ ਛਾਤੀ ਨੂੰ ਚੀਰ ਕੇ ਰੂਹ ਦੇ ਨੂਰ ਨੂੰ ਪ੍ਰਗਟ ਕਰ ਲੈਣ ਵਾਲਾ ਹਾਂ ਇਹ ਮਾਂ ਪੁੱਤਰ ਨੂੰ ਚੋਬ ਚੁੱਕੀ ਹੈ ਤੀਰ ਪ੍ਰੇਮ ਦਾ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਇਸ ਤੀਰ ਨੇ ਪੁੱਤ ਨੂੰ ਸਪੁੱਤ ਕਰਨਾ ਹੈ ਤਰੇਗਾ ਆਪ ਤਾਰੇਗਾ ਹੋਰਨਾ ਹਾਂ ਇਹ ਪੁੱਤ ਨਹੀਂ ਰੁਲੇਗਾ ਦਰ ਦਰ ਪਰ ਬਹੇਗਾ ਪਿਓ ਦੇ ਤਖ਼ਤ ਉੱਤੇ ਤੇ ਕਰੇਗਾ ਰਾਜ ਵੀ ਤੇ ਜੋਗ ਵੀ ਹਾਂ ਹੁਣ ਬੰਨ ਦਿੱਤਾ ਸੂ ਪੁੱਤਰ ਦਾ ਮਨ ਨਿਸ਼ਾਨੇ ਦੇ ਨੁਕਤੇ ਉੱਤੇ ਤੇ ਮਾਂ ਪਈ ਅਸੀਸ ਦਿੰਦੀ ਹੈ ਤੂੰ ਗੁਰਪ੍ਰਸਾਦ ਕਰ ਰਾਜ ਜੋ ਇਹ ਦੂਸਰੀ ਮਾਂ ਹੈ ਜਿਸ ਨੇ ਪੁੱਤਰ ਦੇ ਕਲੇਜੇ ਵੈਰਾਗ ਦਾ ਤੀਰ ਮਾਰਿਆ ਹੈ ਪਰ ਇਹ ਪਰਜਾ ਪਾਲਣ ਦੇ ਫਰਜ਼ ਤੋਂ ਖੁਆ ਦੇਣ ਵਾਲਾ ਵੈਰਾਗ ਨਹੀਂ ਇਹ ਵੈਰਾਗ ਵੈਰਾਗ ਆਨੰਦੀ ਹੈ ਇਹ ਵੈਰਾਗ ਰਸ ਵੈਰਾਗ ਹੈ ਜਿਸ ਨੂੰ ਪਾ ਕੇ ਮਾਂ ਦਾ ਵਿਨਿਆ ਪੁੱਤਰ ਹੁਣ ਰੋਂਦਾ ਹੈ ਪਰ ਕੀ ਰੋਂਦਾ ਹੈ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ ਮਨ ਬੈਰਾਗਿਆ ਗਿਆ ਪਰ ਇਸ ਵੈਰਾਗ ਨੇ ਨੈਣਾ 'ਚੋਂ ਰਸ ਪਿੰਨੇ ਕਰ ਦਿੱਤਾ ਹੈ ਦਿਲਗੀਰੀ ਉਦਾਸੀ ਢਹਿੰਦੀਆਂ ਕਲਾਂ ਗਮਰੁੱਠਤਾਈ ਵਿੱਚ ਨਹੀਂ ਲੈ ਗਿਆ ਹਾਂ ਮਾਂ ਦੀ ਹੀ ਪ੍ਰੇਮ ਬਾਣੀ ਨੇ ਇਸ ਦਾ ਮਨ ਮਾਰਿਆ ਹੈ ਪਰ ਬੇਨਿਸ਼ਾਨੇ ਨਹੀਂ ਸੁੱਟਿਆ ਪ੍ਰੇਮ ਦਾ ਤੀਰ ਸੁਗੜ ਕਰਦਾ ਹੈ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਸੋ ਰਾਜਾ ਹੁਣ ਪ੍ਰੇਮ ਪਰਵੇਦਿਆ ਹੈ ਪ੍ਰੇਮ ਇੱਕ ਜੀਵ ਦੇ ਨਿਸ਼ਾਨੇ ਦਾ ਹੈ ਰੁੱਖ ਹੈ ਅੰਦਰੋਂ ਉਸ ਨਿਸ਼ਾਨੇ ਵੱਲ ਤੇ ਹਰ ਵੇਲੇ ਲਗਨ ਹੈ ਪਿਆਰ ਤੇ ਦਰਸ਼ਨ ਤਾਂਗ ਦੀ ਹਾਂ ਵੈਰਾਗ ਹੈ ਤੇ ਮਰਮੀ ਚੋਬਾਂ ਪਰ ਨਾਲ ਚਾਓ ਹੈ ਦਰਸ਼ਨ ਦਾ ਆਸ ਹੈ ਪ੍ਰਾਪਤੀ ਦੀ ਲਗਨ ਹੈ ਅਪਣਨ ਦੀ ਤੇ ਉਮਾਹਾ ਆਉਂਦਾ ਹੈ ਪਿਆਰੇ ਨੂੰ ਰਿਜਾਵਣ ਦਾ ਐਂ ਹੈ ਵੈਰਾਗ ਤੇ ਐਂ ਹੈ ਰਸ ਗੁਰਮਤ ਦੇ ਪ੍ਰੇਮ ਵਿੱਚ ਰਸ ਵੈਰਾਗ ਆਉਂਦਾ ਹੈ ਰਸ ਹੈ ਜੋ ਪਿਆਰਾ ਲੱਗਦਾ ਹੈ ਪ੍ਰੀਤਮ ਰਸ ਹੈ ਕਿਉਂਕਿ ਮਿਠਾਸ ਆਉਂਦੀ ਹੈ ਪ੍ਰੀਤਮ ਦੇ ਸਵਾਦ ਦੀ ਪਰ ਆਪ ਤੇ ਆਪਣਾ ਸਾਰਾ ਕੁਛ ਪਿਆਰੇ ਉੱਤੋਂ ਸਦਕੇ ਕਰਕੇ ਜੀ ਖੁਸ਼ ਹੁੰਦਾ ਹੈ ਦੇ ਕੇ ਰਸ ਚੜ੍ਹਦਾ ਹੈ ਇਹ ਜੋ ਦੇਣ ਦਾ ਸਦਕੇ ਕਰਨ ਦਾ ਸਦਕੇ ਹੋਣ ਦਾ ਭਾਵ ਹੈ ਇਹ ਅਸਲ ਵੈਰਾਗ ਹੈ ਸਿਰ ਵੈਰਾਗਾਂ ਦੇ ਇਹ ਵੈਰਾਗ ਹੈ ਸੋ ਪ੍ਰੇਮ ਕੀ ਹੈ ਦਾਤੇ ਦਾ ਪ੍ਰੇਮ ਕੀ ਹੈ ਰਸ ਵੈਰਾਗ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਹਾਂਜੀ ਮਾਂ ਨੇ ਪੁੱਤ ਦਾ ਕਾਲਜਾ ਵਿਨ ਕਾਤਿਆ ਹੈ ਪਰ ਦੇਖੋ ਸਵਰਣਮਤੀ ਮਾਤਾ ਮਹਿਨਾਵਤੀ ਤੋਂ ਸਿਆਣੀ ਮਾਤਾ ਹੈ ਜਗਤ ਤੋਂ ਉਦਾਸੀ ਦਾ ਖੁਸ਼ਕ ਵੈਰਾਗ ਦਾ ਤੀਰ ਨਹੀਂ ਸੂ ਮਾਰਿਆ ਪਰ ਰਸ ਵੈਰਾਗ ਦਾ ਤੀਰ ਮਾਰ ਕੇ ਵਿਨਿਆ ਸੂ ਹਾਂ ਖਿੱਚ ਵਿੱਚ ਪਾਇਆ ਸੂ ਗੁਰੂ ਨਾਨਕ ਦੀ ਜੋ ਰਸਕ ਬੈਰਾਗੀ ਹੈ ਰਾਜਾ ਹੁਣ ਕੀ ਕਰ ਰਿਹਾ ਹੈ ਪਿਆਰੇ ਲਈ ਸੁਗਾਤਾਂ ਲੱਭਦਾ ਹੈ ਆਸਾਮ ਹਾਥੀਆਂ ਦਾ ਦੇਸ਼ ਹੈ ਸੋ ਲੱਭਾ ਸੂ ਇੱਕ ਮਕਨਾ ਹਾਥੀ ਕਾਲਾ ਤੂਤ ਪਰ ਜਿਸਦਾ ਮੱਥਾ ਚਿੱਟਾ ਹੈ ਚਿੱਟਾ ਹਾਥੀ ਚੰਦ ਵਾਂਗੂ ਇਹ ਚਿੱਟਾ ਮੱਥਾ ਸਿਰ ਉੱਤੇ ਚਿੱਟੀ ਲਕੀਰ ਲੈ ਪਿੱਠ ਤੋਂ ਹੁੰਦਾ ਪੂਛ ਤੱਕ ਇਹੋ ਚਿੱਟੀ ਲਕੀਰ ਲੈ ਗਿਆ ਹੈ ਇਸ ਚਟਾਸ ਦੀਆਂ ਨਿੱਕੀਆਂ ਨਿੱਕੀਆਂ ਧਾਰੀਆਂ ਲਤਾਂ ਵੱਲ ਗਈਆਂ ਹਨ ਮਾਨੋ ਇੱਕ ਕੈਲਾਸ਼ ਪਰਬਤ ਦਾ ਨਮੂਨਾ ਹੈ ਪ੍ਰੇਮ ਨੇ ਬਰਫਾਂ ਪੰਘਾਰ ਦਿੱਤੀਆਂ ਹਨ ਅਤੇ ਉਸਦੇ ਮੱਥੇ ਉੱਤੇ ਮਾਨ ਸਰੋਵਰ ਬਣ ਗਿਆ ਹੈ ਅਤੇ ਚਾਰ ਚੁਫੇਰੇ ਨਦੀਆਂ ਵਹਿ ਟੁਰੀਆਂ ਹਨ ਹਾਥੀ ਆਪਣੀ ਕਿਸਮ ਦਾ ਆਪ ਹੈ ਹੋਰ ਨਹੀਂ ਲੱਭਦਾ ਇਸ ਦੇ ਨਾਲ ਦਾ ਰਾਜੇ ਦੇ ਮਨ ਉਮਾ ਹੈ ਕਿ ਇਸ 'ਤੇ ਚੜ੍ਹਨਗੇ ਮੇਰੇ ਮਨ ਦੇ ਰਾਜੇ मैं देखांगा ते अपने धन भाग समझांगा। चाओ है राजे नू इस दर्शन दे देखण दा। अपनी उम्र उमंगा वाली है, जवानी है, राजे नू नहीं चाओ फुरिया ए कि मैं चढ़ाए साथी उते ते मेरी प्रजा वेखे ते खुश होवे कि साडा राजा है, ते फिर मैं खुश होवां ते खिड़ा कि मैं केड़ा राजा हाँ। इस फुरने दा ना फुरना, इस चाव दा ना चढ़ना, ए है वैराग जो बेमलूम बिना पीड़ कीते वड़ गया है राजे दे अंदर। ए रोण दिलगीरी उदासी दी मन टै असर वाला वैराग नहीं, ए वैराग नी वांगू हेठां बेमलूमा है। इस दे उत्ते उसर रहा है ओ चाव दा मंदर जो प्रगट हो रहा है। इस आस दे रूप विच कि केड़ी सुलखणी होवेगी ओ कड़ी जदों मैं तकदा होवांगा इन्हां नैणां नाल। इस दे उत्ते चढ़े होणगे मेरे साहिब ते मेरा लूं लूं खिड़ रहा होवेगा। इस सुभाग दर्शन नाल इस चाव विच हाथी दी पालना हो रही है। होदा अमारी चोल मोतसरियां बन रही हैं हाथी दे शिंगार वास्ते। उधर कारीगर लगे हैं हाथी नू सिखाउण विच। हाथी मिशाल बल्दी चुक के चानना करना सीख गया है। तीर चलाओ तां जा के सुंड नाल चुक लियाउंदा है। चौर सुंड विच दे दिओ तां अगे खड़े दे सिर चौर करदा है। फिर पता लगा कि मेरे दाते मेरे आदर्शक दाते शस्त्रां ते खुश होंदे हैं। तद राजा ने एक शस्त्र बनवाया, पंज कला इसका नाम सी। गात्रे विच लगा छोटी किरपान पासदा सी। कला नाल दबिया निक्का तमांचा या निक्की बंदूक कुछ को ऐदां दा जिकू अजकल पिस्तौल है बन जाता सी। फिर निक्का गुरज फिर कटार हो जाता सी। फिर राजा ने एक चन्नण दी चौकी बनवाई। इस विच इस तरह दी कला रखी एक थां दबियां चौपण विच जावे ते पुतलियां चार पासे खेडण नू आ बैठण। इसी तरह एक कीमती कटोरा बनवाया। पंज घोड़े बड़े फुरतीले लब्बे, बंदूकां ते होर शस्त्र कढ़वाए। ढाके तो मलमल ते रेशम जिगा कलगी मोतियां दे हार ते अनेकां सामान तैयार करवाए। इन्हां सारियां तैयारियां विच सब तो पहली गल जो राजा ने कीती ओ ए सी कि मंत्रियां नाल सलाह करके राज दा प्रबंध उन्हां दे सपुरद कीता। मंत्री पुराने से और सारे गुरु तेग बहादुर जी तो मंत्र लै चुके से। सारिया ने धन भाग जाने कि राजा अपने पिता दे राह टुरन लगा है और पिता दी इच्छा पूर्ण करन लगा है। सत्संगी हो जाएगा तो प्रजा दे धन भाग राज धर्म नाल करेगा। राजा ने माई नाल सलाह करके वड्डे मंत्री नू भी नाल लै जाण दी ठहराई। बाकी दे मंत्री दीवान ते अहुदेदारां दे सिर राज प्रबंध रख के तैयारी दे दिनां विच वेख लिया कि मेरे प्रेम नाल विन्ने जाणते भी मेरे अहलकारां दे प्रबंध नाल मेरी प्रजा सुखी है ते सुखी रहेगी। ए प्रबंध करके राजा ने कितना समा तोहफे ते सौगातां दी तैयारी ते लगाया। मन दी दशा प्रेम वाली वधेरे हुंदी गई। राज ते जवानी ते उत्तों स्वर्णमती माता सियाणी प्रेम ने डाढ़ा अरोग ते सुख वाला रस्ता फड़ी रखिया। चाओ ते वैराग खिच ते शुकर अदब ते उछाला डाढ़े मिलवें टुरदे रहे। पर प्रेम प्रेम है, कई वेर कांगा वांगू चढ़ावे तां उछल पवे ते राजा वैराग करे। सियाणी मां ने पुत्र नू अपना ओ भेद भी दसिया जो उसनू पता नहीं सी। एक सुंदर बीड़ श्री गुरु ग्रंथ साहिब जी दी घर विच सी जिसका पाठ माता अपने एकांत समय करदी हुंदी सी। सुगण मां ने पुत्र नू दस के गुरबाणी विच ला लिया सी। गुरबाणी दे पाठ ने प्रेम नू बड़ा वधाया। पर नेक मां ने ऐसे राहे टोरिया ते ऐसी सुमत विच रखिया कि बच्चे उते परवान ग्रस्त उदास दा ही असर पे। एक दिन राजकुमार सारी तैयारी कर चुकन मगरों ਆਪਣੀ ਮਾਤਾ ਪਾਸ ਆਇਆ। ਨੈਣ ਭਰੇ ਹੋਏ ਸਨ ਪਰ ਗੱਲਾਂ ਲਾਲ ਸੂਈਆਂ ਸਨ। ਆਇਆ ਤੇ ਆਖਣ ਲੱਗਾ, ਗੁਰਬਾਣੀ ਆਖਦੀ ਹੈ ਹਉਂ ਦੂਰ ਕਰ, ਅਤੇ ਮੈਂ ਜੋ ਕੁਝ ਆਪਣੇ ਸੋਹਣੇ ਸਤਿਗੁਰ ਲਈ ਤਿਆਰ ਕਰਵਾਇਆ ਹੈ ਅਤੇ ਚਾਓ ਵਿੱਚ ਕਰਵਾਇਆ ਹੈ, ਇਹ ਚਾਓ ਅਮੀ ਹੈ ਰਜੋ ਗੁਣੀ ਹੈ। ਪੰਡਿਤ ਜੀ ਆਖਦੇ ਸਨ ਸਾਰੇ ਚਾਓ ਰਜੋ ਗੁਣੀ ਹੁੰਦੇ ਹਨ ਅਤੇ ਰਜੋ ਗੁਣ ਹਉਂ ਹੈ ਅਤੇ ਹਉਂ ਨੀਵੀਂ ਦਸ਼ਾ ਹੈ। ਗੁਰਬਾਣੀ ਵੀ ਕਹਿੰਦੀ ਹੈ ਕਿ ਤਿੰਨਾਂ ਗੁਣਾਂ ਤੋਂ ਲੰਘ ਅਤੇ ਚੌਥੇ ਪਦ ਵਿੱਚ ਮੇਰੀਆਂ ਰਜੋ ਗੁਣ ਵਿੱਚ ਤਿਆਰ ਕੀਤੀਆਂ ਭੇਟਾਂ ਵੇਖ ਕੇ ਉਹਨਾਂ ਅੰਤਰਯਾਮੀਆਂ ਨੇ ਜੇ ਕਬੂਲੀਆਂ ਨਾ ਅਤੇ ਮੈਨੂੰ ਪਰੇ ਤੱਕ ਦਿੱਤਾ ਤਾਂ ਮੈਂ ਕੀ ਕਰਾਂਗਾ। ਤੁਸੀਂ ਆਖਦੇ ਹੋ ਉਸ ਦਰ ਰਾਜਾ ਅਤੇ ਕਾਹੀ ਬਰਾਬਰ ਹੈ। ਇਹ ਕਹਿੰਦਿਆਂ ਰਾਜੇ ਦੇ ਨੈਣ ਭਰਨ ਲੱਗੇ, ਪਰ ਉਹ ਬੁੱਲ ਟੁੱਕੇ ਜੋ ਅਥਰੂ ਰੁਕ ਜਾਣ, ਇਉਂ ਲਾਲ ਹੋ ਜਾਵੇ, ਗਲਾ ਰੁਕ ਰੁਕ ਜਾਵੇ ਅਤੇ ਫਿਰ ਦੰਦਾਂ ਵਿੱਚ ਜੀਭ ਦੇ ਕੇ ਦਬਾਵੇ, ਪਰ ਨੈਣਾਂ ਦਾ ਭਰ ਭਰ ਆਉਣਾ ਅੰਮਾ ਤੋਂ ਨਾ ਛਿਪ ਸਕੇ। ਇਹ ਦੇਖ ਕੇ ਮਾਂ ਬੋਲੀ, ਪੁੱਤਰ ਸੁਣ, ਤੇਰੇ ਪਿਤਾ ਜੀ ਜਿੰਨਾ ਚਿਰ ਦਰਸ਼ਨ ਪਰਸ ਕੇ ਜੀਵੇ ਸਤਸੰਗ ਵਿੱਚ ਰਹੇ, 5-94 ਸਿੱਖ ਉਹਨਾਂ ਨੇ ਆਪਣੇ ਸਤਸੰਗ ਲਈ ਸਤਿਗੁਰਾਂ ਤੋਂ ਆਪਣੇ ਪਾਸ ਰੱਖ ਲਏ ਸੀ, ਜੋ ਸਾਨੂੰ ਸਿੱਖ ਬਣਾ ਕੇ ਸਾਰੀ ਸਿੱਖਿਆ ਵਿੱਚ ਜਾਣੂ ਕਰਕੇ ਔਰ ਸਾਡੇ ਵਿੱਚ ਨਾਮ ਰਸ ਦੀ ਪਕਿਆਈ ਤੱਕ ਕੇ ਫਿਰ ਟੁਰੇ ਸਨ। ਜੋ ਕੁਛ ਗੁਰੂ ਮਿਹਰ ਅਤੇ ਸਤਸੰਗ ਨਾਲ ਸਾਨੂੰ ਲੱਭਾ ਉਸਦਾ ਸਾਰਾ ਵਿਚਾਰ ਇਹ ਹੈ ਕਿ ਜੋ ਉਮਾਹ ਤੁਸਾਂ ਦੇ ਅੰਦਰ ਹੈ ਇਹ ਪੁੰਨਿਆ ਰੂਪ ਹੈ। ਇਹ ਤੁਸੀਂ ਕੋਈ ਆਪਣੇ ਸੁੱਖਾਂ ਲਈ ਨਹੀਂ ਕਰ ਰਹੇ, ਪਰ ਜਿਸ ਪ੍ਰੀਤਮ ਦੇ ਪ੍ਰੇਮੀ ਹੋ ਉਸਦੀ ਪ੍ਰਸੰਨਤਾਈ ਵਾਸਤੇ ਕਰ ਰਹੇ ਹੋ। ਜੋ ਉਮਾਹ ਆਪਣੇ ਲਈ ਨਾ ਹੋਵੇ ਪਰ ਵਾਹਿਗੁਰੂ ਜਾਂ ਉਸ ਵਾਹਿਗੁਰੂ ਦੇ ਪ੍ਰੀਤਮ ਲਈ ਹੋਵੇ, ਉਹ ਉਮਾਹ ਮੇਰ ਹੈ। ਪੁੱਤਰ, ਉਮਾਹ ਸਾਈਂ ਦਰੋਂ ਆਇਆ ਹੈ, ਇਹੀ ਪ੍ਰੇਮ ਦਾ ਉਛਾਲਾ ਹੈ। ਪ੍ਰੇਮ ਵਿੱਚ ਆਪਣੀ ਪਕੜ ਨਹੀਂ ਆਉਂਦੀ, ਚਾਹੋ ਪ੍ਰੇਮ ਦੀ ਬਾਹਰਲੀ ਸੂਰਤ ਪਕੜ ਵਾਂਗੂ ਭਾਸਦੀ ਹੈ। ਪ੍ਰੇਮ ਅਸਲ ਵਿੱਚ ਵੈਰਾਗ ਆਉਂਦਾ ਹੈ। ਲਾਲ ਜੀਓ, ਪੰਡਿਤ ਪੜ੍ਹੇ ਹੋਏ ਹੁੰਦੇ ਹਨ, ਇਹਨਾਂ ਨੇ ਕੋਈ ਭਜਨ ਬੰਦਗੀ ਨਹੀਂ ਕੀਤੀ ਆਉਂਦੀ, ਇਹ ਨਾਮ ਦੇ ਰਸੀਏ ਨਹੀਂ ਆਉਂਦੇ। ਇਹਨਾਂ ਦਾ ਮਨ ਵਿਦਿਆ ਦੀ ਸਾਣ 'ਤੇ ਚੜ ਕੇ ਤ੍ਰਿਖਾ ਹੋਇਆ ਹੋਇਆ ਸਮਝਦਾਰ ਅਤੇ ਚਤੁਰ ਹੁੰਦਾ ਹੈ, ਪਰ ਇਹਨਾਂ ਦੇ ਮਨ ਤੋਂ ਮਾਨ ਦਾ ਪਰਦਾ ਫਟ ਕੇ ਇਹਨਾਂ ਨੂੰ ਕਦੇ ਅਨੁਭਵ ਨਹੀਂ ਹੋਇਆ ਹੁੰਦਾ। ਇਹ ਸਮਝਦੇ ਹਨ ਪਰ ਪ੍ਰਤੀਤ ਨਹੀਂ ਕਰਦੇ, ਇਹ ਜਾਣਦੇ ਹਨ ਪਰ ਇਹਨਾਂ ਦੇ ਅੰਦਰ ਘਟਦੀ ਨਹੀਂ, ਇਹ ਗਿਣਦੇ ਹਨ ਪਰ ਭਾਵ ਤੋਂ ਸੱਖਣੇ ਹੁੰਦੇ ਹਨ। ਜਿਵੇਂ ਲੂਣ ਦੀ ਵਿਥਿਆ ਅਲੂਣੇ ਦੇਸ਼ ਦਾ ਪੰਡਿਤ ਪੋਥੀਆਂ ਤੋਂ ਪੜ੍ਹ ਕੇ ਦੱਸ ਤਾਂ ਸਕਦਾ ਹੈ, ਪਰ ਜੇ ਉਸਨੇ ਲੂਣ ਚੱਖਿਆ ਨਹੀਂ ਜਾਂ ਕਦੇ ਉਸਦੇ ਫੱਟਾਂ ਉੱਤੇ ਲੂਣ ਦੀ ਮੁੱਠ ਪਈ ਨਹੀਂ, ਤਾਂ ਉਸਦੇ ਲੂਣ ਦੇ ਗਿਆਨ ਦੀ ਜੋ ਦਸ਼ਾ ਹੈ ਉਹ ਖੁਸ਼ਕ ਗਿਆਨ ਮਾਤਰ ਹੈ, ਉਹ ਪਰਮਾਰਥ ਦੇ ਪੰਡਿਤ ਦੀ ਦਸ਼ਾ ਹੈ। ਜਿਸ ਨੂੰ ਪੰਡਿਤ ਰਜੋਗੁਣ ਦੀ ਦਸ਼ਾ ਆਖਦਾ ਹੈ ਉਸ ਵਿੱਚ ਸੁਰਤ ਵਾਹਿਗੁਰੂ ਦੇ ਰਸਤੇ ਤੋਂ ਭੁੱਲ ਵਿੱਚ ਆਉਂਦੀ ਹੈ। ਜੋ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜਾ ਗਿਆ, ਜਿਸ ਨੂੰ ਵਾਹਿਗੁਰੂ ਗੁਰੂ ਗੁਰਮੁਖ ਦੀ ਖਿੱਚ ਨਹੀਂ ਲੱਗੀ, ਜਿਸ ਦੇ ਅੰਦਰ ਪਿਆਰ ਦੀ ਰੌਂ ਨਹੀਂ ਫਿਰੀ, ਬੇਟਾ ਜੀਓ ਉਸਦੇ ਚਾਉ ਰਜੋ ਗੁਣੀ ਹਨ। ਪੰਡਿਤ ਠੀਕ ਹੈ, ਪਰ ਜਿੱਥੇ ਪ੍ਰੇਮ ਦੀਆਂ ਕਣੀਆਂ ਵਸ ਪਈਆਂ, ਜਿੱਥੇ ਮਨ ਵਿੱਚ ਪਿਆਰੇ ਦੀ ਯਾਦ ਆ ਗਈ, ਜਿੱਥੇ ਦਰਸ਼ਨ ਤਾਂਗ ਬੇਹਬਲ ਕਰਦੀ ਹੈ, ਜਿੱਥੇ ਆਪ ਨੂੰ ਪਿਆਰੇ ਲੱਗਦੇ ਸਾਮਾਨਾਂ ਨੂੰ ਆਪ ਪੁੰਚਣ ਭੋਗਣ 'ਤੇ ਜੀ ਨਹੀਂ ਕਰਦਾ ਪਰ ਪਿਆਰੇ ਦੇ ਅਰਪਣ ਕਰਕੇ ਆਪਾ ਸੁਖੀ ਹੁੰਦਾ ਹੈ, ਉੱਥੇ ਤਾਂ ਤਿਆਗ ਕੰਮ ਕਰ ਰਿਹਾ ਹੈ। ਉੱਥੇ ਤਾਂ ਪਿਆਰੇ ਦੀ ਸੇਵਾ ਵਿੱਚ ਜੋ ਚਾਉ ਹੈ ਉਹ ਰਜੋ ਗੁਣ ਨਹੀਂ, ਉਹ ਬੰਧਨ ਨਹੀਂ, ਉਹ ਹਨੇਰਾ ਨਹੀਂ, ਉਹ ਤਾਂ ਅਰਸ਼ਾਂ ਦਾ ਦੂਤ ਆਇਆ ਹੈ ਜੋ ਰਹਿਬਰੀ ਕਰਕੇ ਸਾਨੂੰ ਪਿਆਰੇ ਦੇ ਦੇਸ਼ ਲੈ ਜਾਏਗਾ। ਉਹ ਤਾਂ ਚਾਉ ਬੈਰਾਗੀਆ ਕਹੀਦਾ ਹੈ, ਮਨ ਚਾਉ ਪਇਆ ਬੈਰਾਗੀਆ। ਬੇਟਾ ਜੀਓ, ਇਹ ਜੋ ਚਾਉ ਬੈਰਾਗੀਆ ਹੈ ਇਹੋ ਹੈ ਜਿਸ ਦੀ ਸਾਰ ਨਾ ਹੋਣ ਕਰਕੇ ਕੱਚਿਆਂ ਨੇ ਰਾਜਿਆਂ ਦੇ ਰਾਜ ਛੁਡਾਏ, ਗ੍ਰਸਤੀਆਂ ਦੇ ਗ੍ਰਸਤ ਛੁਡਾਏ, ਚੰਗਿਆਂ ਨੂੰ ਜੰਗਲੀ ਟੋਰਿਆ, ਘਰਾਂ ਘਰਾਂ ਦੇ ਦੀਵੇ ਬੁਝਾਏ ਅਤੇ ਪਰਜਾ ਨੂੰ ਦੁਖੀ ਕੀਤਾ। ਹਾਂ, ਇੱਕ ਹੋਰ ਲਾਲ ਜੀ ਗੱਲ ਸਮਝੋ। ਤੁਹਾਨੂੰ ਚੇਤੇ ਹੈ, ਇੱਕ ਦਿਨ ਹਕੀਮ ਜੀ ਕਹਿੰਦੇ ਸਨ ਕਿ ਸਰੀਰ ਜੇ ਅਰੋਗ ਹੋਵੇ ਤਾਂ ਇਸਦਾ ਸੁਭਾਅ ਯਾਨੀ ਮਿਜਾਜ ਗਰਮ ਤਰ ਹੁੰਦਾ ਹੈ। ਅਤੇ ਆਪਣੇ ਕਵੀ ਰਾਜ ਯਾਨੀ ਵੈਦ ਜੀ ਵੀ ਆਖਦੇ ਸੀ ਕਿ ਠੀਕ ਹੈ। ਤਿਵੇਂ ਮੈਨੂੰ ਗੁਰੂ ਜੀ ਦੇ ਸਿੱਖ ਨੇ ਦੱਸਿਆ ਸੀ ਕਿ ਮਨੁੱਖ ਦਾ ਮਨ ਜੋ ਮਨੁੱਖਤਾਈ ਤੋਂ ਨਾ ਨੀਵਾਂ ਜਾਵੇ ਨਾ ਉੱਚਾ ਆਪਣੇ ਆਪ ਵਿੱਚ ਹੋਵੇ ਪਰ ਹੋਵੇ ਅਰੋਗ ਤਾਂ ਸ਼ੁੱਧ ਰਜੋ ਗੁਣ ਵਿੱਚ ਆਉਂਦਾ ਹੈ। ਇੱਥੇ ਇੱਕ ਗੱਲ ਨੋਟ ਕਰਨੀ ਚਾਹੀਦੀ ਹੈ ਕਿ ਸਵਰਣਮਤੀ ਪੁੱਤਰ ਨੂੰ ਇੱਥੇ ਰਜੋ ਗੁਣ ਦੇ ਉਹ ਛਾਣੇ ਪੁਣੇ ਦਾਰਸ਼ਨਿਕ ਅਰਥ ਨਹੀਂ ਦੱਸ ਰਹੀ ਜੋ ਇਸ ਦੇ ਆਦਿਕਰਤਾ ਨੇ ਇਸ ਵਿੱਚ ਰੱਖੇ ਸਨ। ਉਹ ਇਨਸਾਨ ਦੇ ਦਿਲ ਦੀ ਸਹਿਜ ਸੁਭਾਅ ਅਤੇ ਚਾਅ ਵਾਲੀ ਦਸ਼ਾ ਨੂੰ ਲੈ ਰਹੀ ਹੈ। ਆਮ ਤੌਰ 'ਤੇ ਪੜ੍ਹਿਆਂ ਅਤੇ ਸਾਧਾਰਨ ਲੋਕਾਂ ਦੀ ਬੋਲਚਾਲ ਵਿੱਚ ਵੀ ਰਜੋ ਗੁਣ ਤੋਂ ਇਸੇ ਪ੍ਰਕਾਰ ਦੀ ਮੁਰਾਦ ਹੁੰਦੀ ਹੈ। ਮਨੁੱਖ ਦਾ ਮਨ ਜੋ ਮਨੁੱਖਤਾਈ ਤੋਂ ਨਾ ਨੀਵਾਂ ਜਾਵੇ ਨਾ ਉੱਚਾ ਆਪਣੇ ਆਪ ਵਿੱਚ ਹੋਵੇ ਪਰ ਹੋਵੇ ਅਰੋਗ ਤਾਂ ਸ਼ੁੱਧ ਰਜੋ ਗੁਣ ਵਿੱਚ ਆਉਂਦਾ ਹੈ। ਜੇ ਨੀਵਾਂ ਜਾਵੇ ਤਾਂ ਤਮੋ, ਜੇ ਉੱਚਾ ਉੱਠੇ ਤਾਂ ਸਤੋ, ਜੇ ਲਿਵਲੀਨ ਹੋ ਜਾਵੇ ਤਾਂ ਗੁਣਾਂ ਤੋਂ ਉੱਤੇ ਅਤੇ ਪਰੇ ਹੁੰਦਾ ਹੈ। ਸੋ ਰਜੋ ਗੁਣ ਆਪਣੇ ਆਪ ਵਿੱਚ ਮਾੜੀ ਸ਼ੈ ਨਹੀਂ, ਤਮੋ ਤੋਂ ਚੰਗੀ ਹੈ, ਸਤੋ ਤੋਂ ਨੀਵੀਂ ਹੈ। ਰਜੋ ਗੁਣੀ ਸੁਭਾਅ ਵਾਲੇ ਤਮੋ ਗੁਣੀਆਂ ਨਾਲੋਂ ਸਾਈਂ ਦੇ ਰਸਤੇ ਛੇਤੀ ਸਾਧੇ ਜਾਂਦੇ ਹਨ। ਰੱਬ ਦੇ ਪਿਆਰੇ ਜੋ ਜਗਤ ਨੂੰ ਤਾਰਦੇ ਹਨ ਉਹ ਰਜੋ ਗੁਣੀਆਂ ਨੂੰ ਸੌਖਿਆ ਤਾਰਦੇ ਹਨ। ਤਮੋ ਗੁਣੀਆਂ 'ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸੋ ਗੁਰੂ ਤੋਂ ਮੰਗੋ ਕਿ ਉਹ ਸਾਨੂੰ ਤਿੰਨ ਗੁਣਾਂ ਤੋਂ ਅਤੀਤ ਕਰਕੇ ਸਾਈਂ ਦੇ ਸਰੂਪ ਵਿੱਚ ਛੋਹ 'ਤੇ ਨਿਵਾਸ ਬਖਸ਼ੇ। ਪਰ ਜੇ ਅਸਾਂ ਹੇਠ ਵੀ ਉਤਰਨਾ ਹੈ ਤਾਂ ਤਮੋ ਗੁਣ ਕਦੇ ਨਾ ਵਾਪਰੇ, ਰਜੋ ਗੁਣ ਸਾਡਾ ਸਭ ਤੋਂ ਹੇਠਲਾ ਡੰਡਾ ਹੋਵੇ, ਇਸ ਤੋਂ ਥੱਲੇ ਕਦੇ ਨਾ ਜਾਈਏ। ਪਰ ਪੁੱਤਰ, ਪੰਡਿਤ ਨੂੰ ਇਸ ਗੱਲ ਦੀ ਸੋਝੀ ਨਹੀਂ, ਉਸਦੇ ਹੱਡੀ ਕਦੇ ਨਹੀਂ ਕੁਛ ਵਾਪਰੇ, ਇਸ ਕਰਕੇ ਜੋ ਪੜਿਆ ਹੈ ਸੋ ਬੋਲਦਾ ਹੈ। ਜਦੋਂ ਗੁੜੇਗਾ ਤਦੋਂ ਕੋਈ ਗੱਲ ਹੱਡ ਵਾਪਰੀ ਵੀ ਦੱਸ ਸਕੇਗਾ। ਲਾਲ ਜੀਓ, ਗੁਰਮੁਖ ਗੁਰੂ ਪਰਮੇਸ਼ਰ ਜੀ ਦੇ ਪਿਆਰ ਵਿੱਚ ਜਿੰਨਾ ਅਸੀਂ ਕਾਮਨਾ ਰਹਿਤ ਹੋਵਾਂਗੇ ਉਤਨਾ ਅਸੀਂ ਗੁਣਾਂ ਤੋਂ ਉੱਚੇ ਹੋਵਾਂਗੇ। ਤੁਹਾਡੇ ਚਿੱਤ ਵਿੱਚ ਸਤਿਗੁਰ ਦਾ ਪਿਆਰ ਅਤੇ ਸਤਿਗੁਰ ਦੇ ਪਿਆਰੇ ਲੱਗਣ ਕਰਕੇ ਉਹਨਾਂ ਦੇ ਦਰਸ਼ਨ ਅਤੇ ਉਹਨਾਂ ਨੂੰ ਪ੍ਰਸੰਨ ਕਰਨ ਦੀ ਇੱਛਾ ਹੈ। ਅਜੇ ਤੱਕ ਮੇਰੀ ਜਾਂਚੇ ਕੋਈ ਜਗਤ ਦੇ ਸੁੱਖ ਦੀ ਕਾਮਨਾ ਨਹੀਂ ਹੈ। ਇਹ ਇੱਕ ਹੋਰ ਨਿਸ਼ਾਨੀ ਹੈ ਤੋ ਸਾਡੇ ਮਨ ਦੇ ਰਜੋ ਗੁਣ ਤੋਂ ਉੱਚੇ ਹੋਣ ਦੀ। ਸਾਨੂੰ ਚਾਹੀਦਾ ਹੈ ਕਿ ਅਸੀਂ ਪੰਡਤਾਂ ਦੇ ਨਿਰੇ ਲੇਖਿਆਂ ਵਿੱਚ ਪੈਣ ਵਾਂਗੂ ਪਰਮਾਰਥ ਦੇ ਲੇਖੇ ਮਾਤਰ ਵਿੱਚ ਨਾ ਰਹਿ ਜਾਈਏ ਪਰ ਪਿਆਰ ਦੇ ਰਸਤੇ ਅਤੇ ਪਿਆਰ ਦੇ ਅਸੂਲਾਂ 'ਤੇ ਟੁਰੀਏ। ਜੇ ਸਾਡਾ ਚਿੱਤ ਸੱਚੇ ਦਾਤਾ ਦੇ ਪਿਆਰ ਵਿੱਚ ਖਿੜਦਾ ਹੈ ਅਤੇ ਪਿਆਰ ਬਸ ਪਿਆਰ ਦੀ ਖਾਤਰ ਹੈ ਤਾਂ ਨਿਸ਼ਚੇ ਜਾਣੋ ਅਸੀਂ ਅਰੋਗ ਹਾਂ ਅਤੇ ਠੀਕ ਰਸਤੇ ਤੁਰ ਰਹੇ ਹਾਂ। ਜੇ ਕੁਛ ਬਨਾਵਟ ਹੈ, ਕਾਮਨਾ ਹੈ ਤਾਂ ਇਹ ਕਸਰ ਹੈ। ਇਸ ਕਸਰ ਨੂੰ ਉਡਾ ਦਿਓ, ਇਸ 'ਤੇ ਮਿਹਨਤ ਕਰੋ, ਪੰਡਤਾਂ ਦੇ ਲੇਖੇ ਗਿਣਤੀਆਂ ਵਿੱਚ ਨਾ ਪਾਓ। ਇਹ ਨਿਰੇ ਜਾਣਨ ਮਾਤਰ ਦੇ ਜਾਣੂ ਹਨ, ਉਹ ਅਨਭਾਓ ਜਿਵੇਂ ਅਸਲ ਵਿੱਚ ਹੈ ਦੇ ਜਾਣੂ ਨਹੀਂ ਹਨ। ਜਾਣਨਹਾਰਾਂ ਦੀਆਂ ਗੱਲਾਂ ਪੜ੍ਹ ਕੇ ਉਹ ਕਥਾ ਕਰਦੇ ਹਨ ਜਿਵੇਂ ਕੋਈ ਅਪਾਹਜ ਪੜ੍ਹੇ ਹੋਏ ਸੂਰਮਿਆਂ ਦੀ ਕਥਾ ਸੁਣਾਉਂਦੇ ਹਨ। ਉਹ ਆਪ ਸੂਰਮੇ ਨਹੀਂ, ਉਹ ਕਦੇ ਰਣ ਨਹੀਂ ਚੜ੍ਹੇ ਹੁੰਦੇ। ਰਾਜਾ, ਅੰਮਾ ਜੀ, ਮੇਰੇ ਅੰਦਰ ਮਨੋਕਾਮਨਾ ਹੈ, ਮੈਂ ਕਦੇ ਕਦੇ ਤਾਂ ਨਿਰੇ ਪਿਆਰ ਵਿੱਚ ਬੇਬਲ ਆਉਂਦਾ ਹਾਂ ਪਰ ਕਦੇ ਮੈਨੂੰ ਮੌਤ ਦਾ ਡਰ ਲੱਗਦਾ ਹੈ। ਮੌਤ ਮਗਰੋਂ ਦੇ ਹਾਲ ਉਦਾਸ ਕਰਦੇ ਹਨ। ਤਦੋਂ ਫੁਰਨਾ ਫੁਰਦਾ ਹੈ ਕਿ ਮੈਂ ਛੇਤੀ ਗੁਰੂ ਜੀ ਨੂੰ ਮਿਲਾਂ, ਉਹਨਾਂ ਨੂੰ ਰਿਝਾਵਾਂ, ਉਹ ਤਰੁੱਠਣ ਅਤੇ ਮੈਨੂੰ ਜਨਮ ਮਰਨ ਤੋਂ ਛੁਡਾ ਕੇ ਅਮਰ ਕਰ ਦੇਣ। ਇਹ ਆਪਣੇ ਆਪ ਦੀ ਕਾਮਨਾ ਹੈ। ਤਾਂ ਤੇ ਪੰਡਿਤ ਅਤੇ ਤੁਸੀਂ ਦੋਵੇਂ ਠੀਕ ਹੋ। ਮੈਂ ਗਰਜ਼ੀ ਅਤੇ ਕਾਮਨਾ ਵਾਲੀ ਪ੍ਰੀਤ ਕਰ ਰਿਹਾ ਹਾਂ। ਇਹ ਤਾਂ ਮਾਂ ਜੀ ਕਸਰ ਪੈ ਗਈ ਹੈ, ਕੁਛ ਇਸਦਾ ਵੀ ਦਾਰੂ। ਇਹ ਕਹਿ ਫਿਰ ਨੈਣ ਪਰ ਆਏ, ਪਰ ਉਸੇ ਤਰ੍ਹਾਂ ਉਸਦੇ ਬੁੱਲਾਂ ਨੇ ਘੁੱਟ ਖਾ ਦੀ ਅਤੇ ਚਿਹਰਾ ਲਾਲ ਹੋ ਗਿਆ। ਅੰਮਾ ਮੁਸਕਰਾ ਕੇ, ਲਾਲ ਇਹੋ ਕਾਮਨਾ ਅਸਲ ਅਕਾਮਨਾ ਹੈ, ਇਹੋ ਗਰਜ਼ ਅਸਲ ਬੇਗਰਜ਼ੀ ਹੈ। ਆਪਣੇ ਆਤਮਾ ਦੀ ਇਸ ਮਾਇਆ ਜਾਲ ਤੋਂ ਕਲਿਆਣ ਦੀ ਇੱਛਾ ਕਰਨੀ ਅਸਲ ਨਿਸ਼ਕਾਮ ਭਾਵਨੀ ਹੈ। ਭਾਵਨੀ ਤਾਂ ਇਹ ਹੈ ਪਰ ਨਿਸ਼ਕਾਮ ਭਾਵਨੀ ਹੈ। ਸਾਡੀ ਆਤਮਾ ਉਸ ਮਾਲਕ ਦੀ ਦਾਤ ਅਤੇ ਅੰਸ਼ ਹੈ। ਇਸ ਨੂੰ ਸਾਈਂ ਚਰਨ ਪਹੁੰਚਾਉਣਾ, ਇਸ ਨੂੰ ਫਸੋਤੀ ਤੋਂ ਕੱਢਣਾ, ਇਹ ਰਜੋ ਗੁਣ ਨਹੀਂ ਹੈ, ਇਹ ਅੰਧਕਾਰ ਨਹੀਂ ਹੈ, ਇਹ ਖੁਦਗਰਜ਼ੀ ਨਹੀਂ ਹੈ, ਇਹ ਭੁਲੇਖਾ ਨਹੀਂ ਖਾਣਾ, ਇਹ ਤਾਂ ਅੰਧਕਾਰ ਦੀ ਨੀਂਦਰ ਦਾ ਖੁੱਲ੍ਹਣਾ ਹੈ। ਇਹ ਤਾਂ ਜਾਗਰਤ ਹੈ ਜੋ ਮਾਇਆ ਵਿੱਚ ਸੁੱਤੇ ਮਨ ਨੂੰ ਮਿਹਰ ਨਾਲ ਆਉਂਦੀ ਹੈ। ਰਾਜਾ, ਫਿਰ ਕੀ ਅੰਮਾ ਜੀ, ਮੇਰਾ ਪਿਆਰ ਅਤੇ ਮੇਰਾ ਚਾਉ ਠੀਕ ਹਨ? ਅੰਮਾ, ਇਹ ਜੋ ਕੁਛ ਹੈ ਉਸ ਮਾਲਕ ਦੀ ਮਿਹਰ ਹੈ। ਰੱਬ ਤਰੁੱਠਦਾ ਹੈ ਤਾਂ ਸਤਿਗੁਰ ਦੇ ਚਰਨਾਂ ਨਾਲ ਭਾਵਨੀ ਲਾਉਂਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।